सो मैं विसर न जाई, सो मैं विसर न जाई, थप न जाता
जाए।
गुरुमुख नादन गुरुमुख वेदन गुरुमुख रहे आसमाय गुरुमुख नादन गुरुमुख वेदन गुरुमुख रहे आसमाय गुर ईश्वर गुर गोरख ब्रह्मा गुर पार्वती माय गुर ईश्वर गुर गोरख ब्रह्मा गुर पार्वती माय जे हो जाना आखा नहीं कहना कथन न जाए जे हो जाना कहना कथन न जाए गुरा इक देह बुझाए गुरा इक देह बुझाए इक देह बुझाए इक देह बुझाए सपना जियो का एक दाता सो मैं विसर न जाई 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 सपना जिया का एक दाता सपना जिया का एक दाता सो मैं विसर न जाई 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 गुरा इक देह बुझाई गुरा इक देह बुझाई सबना जिया का एक दाता देह बुझाई सबना जिया का एक दाता सो मैं विसर ना जाए सो मैं विसर न जाए गुरा एकदम बुझाए जिन जियो पिंड मुख नाक दिया वर्तन को पानी सो मैं विसर न जाए जय प्रसाद छत्ती अमृत खाए सो मैं विसर न जाए जय प्रसाद सुगंधत तन लावे सो मैं विसर न जाए जय प्रसाद सुने करण नाद जय प्रसाद देखे विस्माद जय प्रसाद बोले अमृत रसना जय प्रसाद सुख सहजे बसना समय विसर न जाए जय प्रसाद हस्त कार चले जय प्रसाद संपूर्ण फले जय प्रसाद परम गत पावे जय प्रसाद सुख सहज समावे समय विसर न जाए आखा जीवा आखा जीवा विसरे मर जाओ आखन औखा सचा नाओ सच नाम की लाग भूख उत भूखे खाए चलिए दुख सो क्यों विसरे सो क्यों विसरे मेरी माए सच्चा साहिब सो मैं विसर न जाए साचा साहिब साच ना साचा साहिब साच ना साच नाम की तिल वड़ाई आँख थके कीमत नहीं पाई सो मैं विसर ना जाए थप्पिया ना जाए कीता ना हो बड़े देखे नहीं भगवान जिन्हां नूं कोई बनांदा है कोई बुत तराश बना रहा है ते कोई दिन निश्चित करके उन्हूं स्थापित कर रहा है एक ख्याल करे जिस मूर्ति नूं कोई बुत काड़ा बनांदा वो जिन्नी देर बुत काड़े दे स्टोर विच शोरूम विच पई उन्नी देर भगवान नहीं ਬਣਾਉਣ ਵਾਲਾ ਵੀ ਮਨੁੱਖ ਹੈ। ਅਤੇ ਜਿੰਨੀ ਦੇਰ ਉਹਦੇ ਸ਼ੋਰੂਮ ਵਿੱਚ ਪਈ ਹੈ ਉਨੀ ਦੇਰ ਭਗਵਾਨ ਨੇ ਉੱਥੇ ਪਈ ਮੂਰਤੀ ਨੂੰ ਕੋਈ ਮੱਥਾ ਨਹੀਂ ਟੇਕਦਾ, ਕੋਈ ਫੁੱਲ ਮਾਲਾ ਨਹੀਂ ਚੜਾਉਂਦਾ, ਕਿਉਂਕਿ ਅਜੇ ਭਗਵਾਨ ਸਥਾਪਿਤ ਨਹੀਂ ਨਾ ਹੋਇਆ। ਫਿਰ ਕੋਈ ਸ਼ਰਧਾਵਾਨ ਖਰੀਦ ਕੇ ਲਿਆਉਂਦਾ ਅਤੇ ਉਹ ਤਾਰੀਖ ਨਿਸ਼ਚਿਤ ਕਰਦਾ ਫਲਾਣੇ ਦਿਨ ਇਹ ਮੂਰਤੀ ਸਥਾਪਿਤ ਹੋਵੇਗੀ, ਉਸ ਦਿਨ ਇਹਨੂੰ ਭਗਵਾਨ ਥਾਪਿਆ ਜਾਏਗਾ, ਬਣਾਇਆ ਗਿਆ। ਪਹਿਲਾਂ ਬੁੱਤ ਬਣਾਇਆ, ਮੁੜ ਭਗਵਾਨ ਬਣਾਇਆ। ਦੋਨੋਂ ਚੀਜ਼ਾਂ ਮਨੁੱਖ ਨੇ ਕੀਤੀਆਂ, ਕਿਉਂਕਿ ਮਨੁੱਖ ਨੇ ਕੀਤੀਆਂ ਇਸ ਲਈ ਬਣਾਉਣ ਵਾਲੇ ਦੀ ਵੀ ਕੋਈ ਕੀਮਤ ਸੀ, ਲੈ ਲਈ, ਦਿਨ ਨਿਸ਼ਚਿਤ ਸੀ, ਬਣ ਗਈ। ਜੇ ਬਣਵਾਉਣ ਵਾਲੇ ਨੇ ਜਾ ਕੇ ਪੁੱਛਿਆ ਨਾ ਮੇਰੇ ਭਗਵਾਨ ਦੀ ਮੂਰਤ ਬਣ ਗਈ, ਕਹਿੰਦਾ ਨਹੀਂ ਅਜੇ ਦੋ ਦਿਨ ਹੋਰ ਲੱਗਣਗੇ, ਤੇਰਾ ਭਗਵਾਨ ਬਣਾਉਂਦਿਆਂ ਦੋ ਦਿਨ ਲੱਗਣਗੇ। ਮੁੜ ਸਥਾਪਿਤ ਕਰਨ ਲਈ ਤਾਰੀਖ ਨਿਸ਼ਚਿਤ ਹੋ ਗਈ, ਫਲਾਣੇ ਦਿਨ ਇਹ ਭਗਵਾਨ ਥਾਪਿਆ ਜਾਏ, ਉਸ ਤੋਂ ਬਾਅਦ ਕਿਸੇ ਨੇ ਮੱਥਾ ਟੇਕਣਾ ਹੈ, ਉਸ ਤੋਂ ਬਾਅਦ ਕਿਸੇ ਨੇ ਫੁੱਲ ਮਾਲਾ ਚੜ੍ਹਾਉਣੀ, ਕਿਉਂਕਿ ਮੂਰਤੀ ਸਥਾਪਿਤ ਹੋ ਗਈ ਹੈ। ਪਰੇ ਮੈਂ ਕਿਸੇ ਦਾ ਵਿਰੋਧੀ ਨਹੀਂ, ਪਰ ਬਾਣੀ ਸੱਚ ਹੈ, ਇਹ ਭਲਾ ਸੱਚ ਕਿਸੇ ਤੱਕ ਪਹੁੰਚ ਜਾਏ, ਜਿਹਦੇ ਤੱਕ ਪਹੁੰਚ ਜਾਏ ਉਹਦਾ ਹੀ ਭਲਾ ਹੋ ਜਾਏ, ਬਾਣੀ ਸੱਚ ਹੈ। ਗੁਰੂ ਆਖਦੇ ਨੇ ਮੇਰਾ ਰੱਬ, ਮੇਰਾ ਭਗਵਾਨ ਉਹ ਹੈ ਜਿਹਨੂੰ ਕਿਸੇ ਨੇ ਬਣਾਇਆ ਵੀ ਨਹੀਂ, ਸਥਾਪਿਤ ਵੀ ਨਹੀਂ ਕੀਤਾ। ਜੇ ਉਹਦੇ ਤੋਂ ਪਹਿਲਾਂ ਕੋਈ ਹੋਵੇ ਤਾਂ ਉਹਨੂੰ ਬਣਾਵੇ, ਅਤੇ ਜੇ ਉਹਦੇ ਤੋਂ ਪਹਿਲਾਂ ਕੋਈ ਹੋਰ ਹੋਵੇ ਉਹਨੂੰ ਬਣਾਉਣ ਵਾਲਾ, ਫਿਰ ਉਹ ਆਦਿ ਸੱਚ ਕਿਵੇਂ ਹੋਇਆ? ਉਹਦੇ ਤੋਂ ਪਹਿਲਾਂ ਕੋਈ ਹੈ ਹੀ ਨਹੀਂ ਸੀ, ਉਹਨੂੰ ਬਣਾਉਣਾ ਕਿਵੇਂ ਸੀ? ਤੂੰ ਤਾਂ ਭਗਵਾਨ ਤੋਂ ਵੱਡਾ ਬਣ ਰਿਹਾ ਜਿਸ ਦਿਨ ਤੂੰ ਕਿਸੇ ਮੂਰਤੀ ਨੂੰ ਭਗਵਾਨ ਆਖ ਰਿਹਾ, ਕਿਉਂਕਿ ਉਹ ਤੇਰੀ ਬਣਾਈ ਹੋਈ, ਤੇਰੀ ਸਥਾਪਿਤ ਕੀਤੀ ਹੋਈ ਭਗਵਾਨ ਬਣੀ, ਤੂੰ ਤਾਂ ਭਗਵਾਨ ਤੋਂ ਵੱਡਾ ਹੋ ਗਿਆ। ਗੈਰ ਗੰਭੀਰ ਸੱਚਾਈ ਹੈ, ਪ੍ਰਚੋਲਨ ਦੀ ਲੋੜ ਹੈ, ਆਪਣੇ ਅੰਦਰ ਝਾਤ ਪਾਉਣ ਦੀ ਲੋੜ ਹੈ। ਜਿਸ ਦਿਨ ਮੂਰਤੀ ਨੂੰ ਸਥਾਪਿਤ ਕਰਕੇ ਤੂੰ ਮੱਥਾ ਟੇਕਣਾ, ਉਸ ਦਿਨ ਤੂੰ ਭਗਵਾਨ ਦਾ ਘਾੜਾ ਬਣ ਜਾਣਾ ਹੈ, ਭਗਵਾਨ ਨੂੰ ਬਣਾਉਣ ਵਾਲਾ ਬਣ ਜਾਣਾ, ਅਤੇ ਭਗਵਾਨ ਨੂੰ ਬਣਾਉਣ ਵਾਲਾ ਤਾਂ ਭਗਵਾਨ ਤੋਂ ਵੱਡਾ ਹੋਇਆ, ਫਿਰ ਤੂੰ ਛੋਟਾ ਕਿਵੇਂ, ਮੱਥਾ ਹੀ ਕਿਉਂ ਟੇਕਣਾ? ਗੁਰੂ ਕਹਿੰਦੇ ਨੇ ਮੇਰਾ ਭਗਵਾਨ ਉਹ ਹੈ ਥਾਪਿਆ ਨਾ ਜਾਏ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਨਾ ਉਹ ਕਿਸੇ ਦੇ ਬਣਾਇਆ ਬਣਿਆ, ਨਾ ਕਿਸੇ ਦਾ ਸਥਾਪਿਤ ਕੀਤਾ ਹੋਇਆ ਸਥਾਪਿਤ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋ, ਆਪੇ ਆਪ ਸਵੈ ਬਣੇ, ਆਪ ਹੀ ਨਾ ਆਪ ਸਾਜਿਓ ਹੈ। ਮੈਂ ਤਾਂ ਉਹਦੀ ਸੰਤਾਨ ਹਾਂ, ਭਲਾ ਪਿਤਾ ਕਾ ਜਨਮ ਕਹਿ ਜਾਣੇ ਪੁੱਤ, ਮੈਂ ਕਿਵੇਂ ਆਖ ਸਕਦਾ ਮੇਰਾ ਰੱਬ ਫਲਾਣੀ ਤਰੀਕ ਨੂੰ ਬਣਿਆ, ਫਲਾਣੀ ਤਰੀਕ ਨੂੰ ਸਥਾਪਿਤ ਹੋ ਗਿਆ, ਆਖ ਨਹੀਂ ਸਕਦਾ, ਉਹ ਆਪੇ ਆਪ ਹੈ। ਹਾਂ ਇਹ ਗੱਲ ਹੈ, ਨਿਰੰਜਨ ਹੈ, ਅੰਜਨ ਦੇ ਵਿੱਚ ਬੈਠਾ ਵੀ ਨਿਰੰਜਨ ਹੈ, ਸੰਸਾਰ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ, ਆਪੇ ਆਪ ਨਿਰੰਜਨ ਸੋਏ। ਹਾਂ ਇੱਕ ਖਿਆਲ ਕਰੀ, ਜਿਨ ਸੇਵਿਆ ਤਿੰਨ ਪਾਇਆ ਮਾਨ, ਹੁਣ ਇੱਥੇ ਥੋੜ੍ਹਾ ਜਿਹਾ ਸੂਖਸ਼ਮ ਭੇਦ ਸਮਝਣਾ, ਜਿਨ ਸੇਵਿਆ ਤਿੰਨ ਪਾਇਆ ਮਾਨ, ਹੈ ਸੇਵਾ ਦਾ ਲਫਜ਼ ਜਿਹੜਾ ਹੈ ਮੈਂ ਇੱਕ ਵਾਰ ਕੀਤੀ ਸੀ ਸੇਵਾ ਅਤੇ ਸਿਮਰਨ ਵਿੱਚ ਇੱਕ ਅੰਤਰ ਹੈ, ਸਿਮਰਨ ਲਈ ਮੈਂ ਇਕੱਲਾ ਹੋਵਾਂ, ਮੈਨੂੰ ਦੂਜੇ ਦੀ ਲੋੜ ਕੋਈ ਨਹੀਂ। ਸੇਵਾ ਲਈ ਮੈਂ ਇਕੱਲਾ ਹੋਵਾਂ ਅਤੇ ਕਿਹਦੀ ਸੇਵਾ ਕਰਾਂਗਾ, ਦੋ ਚਾਹੀਦੇ ਨੇ, ਇੱਕ ਸੇਵਾ ਕਰਨ ਵਾਲਾ ਇੱਕ ਸੇਵਾ ਕਰਾਉਣ ਵਾਲਾ। ਅਤੇ ਮੇਰਾ ਰੱਬ ਜੇ ਨਿਰੰਜਨ ਹੈ ਤਾਂ ਅਦਿੱਖ ਹੈ, ਕਿਉਂਕਿ ਜਿੰਨਾ ਦਿਸਣ ਵਾਲਾ ਸਮਾਜ ਹੈ, ਜਿੰਨਾ ਦਿਸਣ ਵਾਲਾ ਸੰਸਾਰ ਹੈ ਉਹ ਅੰਜਨ ਹੈ, ਮਾਇਆ। ਜਿੰਨਾ ਦਿਸਦਾ ਉਹ ਮਾਇਆ ਸਰੂਪ ਹੈ, ਉਹ ਸੰਸਾਰ ਦਿਸਦਾ ਅਤੇ ਰੱਬ ਦਿਸਦਾ ਨਹੀਂ, ਉਹ ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ। ਅਤੇ ਜਿਹੜਾ ਦਿਸਦਾ ਨਹੀਂ ਉਹਦੀ ਸੇਵਾ ਕਿਵੇਂ ਕਰਾਂ, ਮਸਲਾ ਭਲਾ ਉਸ ਨਿਰੰਜਨ ਦੀ ਸੇਵਾ ਕੀ ਹੈ। ਲਓ ਇੱਥੋਂ ਇੱਕ ਭੇਦ ਖੁੱਲ੍ਹਣਾ, ਇੱਕ ਪਾਸੇ ਉਹਨੂੰ ਆਖ ਰਹੇ ਨੇ ਉਹ ਨਿਰੰਜਨ ਹੈ, ਨਿਰਲੇਪ, ਮਾਇਆ ਰੂਪੀ ਸੰਸਾਰ ਦਿਸਣ ਵਾਲੇ ਸੰਸਾਰ ਜਿਹੜਾ ਜੰਮਦਾ ਹੈ, ਮਰਦਾ ਹੈ, ਪੈਦਾ ਹੁੰਦਾ ਹੈ, ਮਿਟਦਾ ਹੈ, ਬਣਦਾ ਹੈ, ਢਹਿੰਦਾ ਹੈ, ਇਸ ਸੰਸਾਰ ਦਾ ਉਹ ਹਿੱਸਾ ਨਹੀਂ, ਇਹਦੇ ਤੋਂ ਨਿਰਲੇਪ ਬੈਠਾ, ਉਹ ਨਿਰੰਜਨ ਹੈ, ਅੰਜਨ ਨਹੀਂ, ਅੰਜਨ ਕਹਿੰਦੇ ਨੇ ਮਾਇਆ ਨੂੰ, ਉਹ ਨਿਰੰਜਨ ਹੈ। ਅਤੇ ਜੇ ਉਹ ਅਦਿੱਖ ਹੈ ਜਿਹੜਾ ਮਿਟਦਾ ਨਹੀਂ, ਖਤਮ ਨਹੀਂ ਹੁੰਦਾ, ਅਕਾਲ ਮੂਰਤ ਹੈ, ਅਜੂਨੀ ਹੈ, ਸਵੈਭੰਗ ਹੈ, ਤਾਂ ਉਸ ਅਦਿੱਖ ਦੀ ਸੇਵਾ ਕਿਵੇਂ ਕਰਾਂ, ਸਵਾਲ ਖੜਾ ਹੋ ਜਾਏਗਾ। ਅਤੇ ਤੁਸੀਂ ਆਖ ਰਹੇ ਹੋ ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ ਸੇਵਿਆ ਤਿਨ ਪਾਇਆ ਮਾਨ। ਦੂਜੇ ਪਾਸੇ ਗੁਰੂ ਨੇ ਬੜੀ ਖੂਬਸੂਰਤ ਗੱਲ ਦਾ ਇੱਕ ਹੋਰ ਜ਼ਿਕਰ ਕਰ ਦਿੱਤਾ, ਕਹਿਣ ਲੱਗੇ ਉਹਦੀ ਸੇਵਾ ਹੈ ਕੀ,
ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ।
ਗੱਲ ਮੰਨਦੀ ਹੈ, ਵਡਿਆਈ ਮਿਲਣੀ, ਮਾਨਤਾ ਮਿਲਣੀ, ਉਹ ਭਰਿਆ ਉਹਦੀ ਸੇਵਾ ਹੈ, ਉਹਦੇ ਸਾਹਮਣੇ ਆਪਾਂ ਗਵਾ ਦੇਣਾ, ਉਹਦੀ ਸੇਵਾ ਹੈ ਉਹਦੇ ਸਾਹਮਣੇ ਆਪਾਂ ਭੇਟ ਕਰ ਦੇਣਾ, ਆਪਣੀ ਹੋਂ ਖਤਮ ਹੋ ਜਾਏ, ਕਿਉਂਕਿ ਲਗਾਤਾਰ ਹੁਕਮ 'ਤੇ ਫੈਸਲਾ ਹੋ ਰਿਹਾ ਹੈ। ਉਹਦੀ ਸੇਵਾ ਹੈ ਆਪਾਂ ਗਵਾ ਦੇਣਾ, ਕੇਵਲ ਉਹਦੀ ਸਿਫਤ ਸਲਾਹ ਨੂੰ ਸਮਝ ਲੈਣਾ, ਹੁਕਮ ਨੂੰ ਸਮਝ ਲੈਣਾ, ਕਿਉਂਕਿ ਉਹਦੀ ਹਰ ਸਿਫਤ ਉਹਦਾ ਹਰ ਗੁਣ ਇੱਕ ਹੁਕਮ ਹੈ। ਇਸੇ ਲਈ ਅਗਲੀ ਤੁਕ ਵਿੱਚ ਕਹਿ ਦਿੱਤਾ
ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ।
ਉਹਦੀ ਸਿਫਤ, ਉਹਦੇ ਹੁਕਮ, ਉਹਦੇ ਗੁਣਾਂ ਨੂੰ ਗਾਉਣਾ, ਭਾਵ ਸਮਝਣਾ। ਹੁਣ ਅਗਲੀ ਤੁਕ ਅੰਦਰ ਸਮਝਣ ਦਾ ਅਰਥ ਸਾਫ ਕਰ ਦੇਣਗੇ, ਉਹਨੂੰ ਸਮਝਣਾ, ਉਹਦੇ ਹੁਕਮ ਨੂੰ ਪਛਾਣਨਾ, ਕਿਉਂਕਿ ਇੱਥੇ ਗਾਵਣ ਦਾ ਉਸ ਦਿਨ ਵੀ ਲਫਜ਼ ਆਏ ਸਨ, ਜਿਹੜਾ ਮੂੰਹ ਨਾਲ ਗਾਉਣਾ ਇਹ ਆਰੰਭ ਹੈ, ਸ਼ੁਰੂਆਤ ਹੈ, ਇਹ ਗੱਡੇ ਨਾਲ ਤੁਰਨਾ, ਇੱਥੇ ਰੁਕਣਾ ਨਹੀਂ। ਇਸੇ ਲਈ ਹੁਣ ਗੁਰੂ ਅਗਾਂਹ ਤੁਰ ਰਿਹਾ, ਗਾਵਣਾ ਹੈ ਕਿ ਜਿਹਨੂੰ ਸੇਵ ਆਖ, ਜਿਹਦੇ ਸਾਹਮਣੇ, ਜਿਸ ਗਾਵਣ ਦੇ ਸਾਹਮਣੇ ਆਪਾਂ ਮਿਟਾਉਣਾ, ਜਿਸ ਹੁਕਮ ਦੇ ਸਾਹਮਣੇ ਆਪਣਾ ਆਪ ਤਿਆਗਣਾ, ਅਤੇ ਆਖਣਾ ਜੀ ਜੋ ਤੁਮ ਕਹੋ ਸੋ ਹੀ ਮੈਂ ਕਰਨਾ। ਹੁਣ ਕਰਨਾ ਤਾਂ ਹੈ ਨਾ, ਲੇਕਿਨ ਉਹ ਕਰਨਾ ਜੋ ਤੂੰ ਕਰਾਏ, ਜੋ ਤੂੰ ਕਰੇ ਕਰਾਵੇਂ ਸੁਆਮੀ, ਸਾ ਮਸਲਤ ਪ੍ਰਵਾਨ, ਆਗਿਆ ਮੈਂ ਭੂਖ ਸੋਈ ਕਰ ਸੁੱਖਾ। ਜੇ ਤੇਰੇ ਹੁਕਮ ਵਿੱਚ ਮੈਂ ਭੁੱਖਾ ਰਹਿਣਾ ਪੈ ਜਾ, ਮੈਂ ਸਮਝਾਂਗਾ ਮੈਨੂੰ ਸਭ ਤੋਂ ਵੱਡਾ ਸੁੱਖ ਹੈ। ਆਗਿਆ ਮੈਂ ਭੂਖ ਸੋਈ ਕਰ ਸੁੱਖਾ। ਸੋਗ ਹਰਖ ਨਹੀਂ ਜਾਣਿਓ, ਮੈਂ ਤਾਂ ਸੁੱਖ ਦੁੱਖ ਨੂੰ, ਹਰਖ ਸੋਗ ਨੂੰ ਜਾਣਦਾ ਹੀ ਨਹੀਂ, ਕਿਉਂਕਿ ਤੇਰੇ ਹੁਕਮ ਵਿੱਚ ਆ ਗਿਆ। ਸੋਗ ਹਰਖ ਨਹੀਂ ਜਾਣੇ ਹੋ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮੈਨੂੰ। ਸੇਵਾ ਕੀ ਹੁੰਦੀ ਹੈ? ਹੁਕਮ ਮੰਨਣਾ। ਜਿਹਦੀ ਸੇਵਾ ਕਰਨੀ ਹੈ ਉਹ ਜੋ ਕਹੇ ਉਹ ਕਰਨਾ, ਇਸ ਦਾ ਨਾਂ ਸੇਵਾ। ਅਤੇ ਜਦੋਂ ਮਨੁੱਖ ਦੀ ਬਿਰਤੀ ਇਹ ਆ ਗਈ ਕਿ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਣਿਓ, ਤਾਂ ਸੇਵ ਸ਼ੁਰੂ ਹੋ ਗਈ। ਤੇਰਾ ਹਰ ਕਰਮ ਸੇਵ ਬਣ ਗਿਆ, ਤੇਰਾ ਹਰ ਕਰਮ ਸੇਵ ਬਣ ਗਿਆ। ਗੁਰੂ ਕਹਿਣ ਲੱਗੇ ਐਸੇ ਸਰਵਨ ਸਮਰੱਥ ਅਕਾਲ ਪੁਰਖ ਦੇ ਗੁਣ ਗਾਉਣੇ ਆਰੰਭ ਕਰਨੇ ਨੇ। ਗਾਉਣਾ ਜਿਹੜਾ ਹੈ ਉਹ ਪਹਿਲੀ ਚਾਲ ਹੈ, ਪਹਿਲਾ ਆਰੰਭ ਹੈ। ਹੁਣ ਕਹਿਣ ਲੱਗੇ ਗਾਉਣ ਸੁਣਨ ਤੇ ਕਿਤੇ ਖਲੋ ਨਾ ਜਾਏ, ਮਤ ਗਾਉਣ ਸੁਣਨ ਤੇ ਖਲੋ ਜਾਏ। ਤੇ ਗੁਰੂ ਨੂੰ ਇਹ ਵੀ ਆਖਣਾ ਪਵੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਖਿਆ ਨਾ, ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ। ਗਾਵੇ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ। ਹੈ ਗਾਣਾ ਸੁਣਾ ਕੁਛ ਨਹੀਂ, ਇਹ ਕੇਵਲ ਆਰੰਭ ਹੈ। ਬੱਚੇ ਦਾ ABC ਪੜ੍ਹਨਾ, ਊੜਾ ਐੜਾ ਪੜ੍ਹਨਾ ਜ਼ਰੂਰੀ ਹੈ। ਜਿਹਨੇ ਊੜਾ ਐੜਾ ਨਹੀਂ ਪੜ੍ਹਿਆ ਉਹਨੇ ਕਿਤਾਬਾਂ ਵੀ ਨਹੀਂ ਪੜ੍ਹੀਆਂ, ਜ਼ਰੂਰੀ ਹੈ। ਇਸ ਲਈ ਮੂੰਹ ਨਾਲ ਜਾਪ ਵੀ ਜ਼ਰੂਰੀ ਹੈ, ਪਰ ਆਰੰਭ ਹੈ। ਇਹ ਜੇ ਕੋਈ 20 ਸਾਲ ਦੇ ਸਕੂਲ ਜਾਣ ਤੋਂ ਬਾਅਦ ਵੀ ਕਾਇਦਾ ਹੀ ਹੱਥ ਵਿੱਚ ਫੜੀ ਫਿਰੇ, ਤਾਂ ਇਹਦਾ ਮਤਲਬ ਰੁੱਕ ਗਿਆ, ਅਵਸਥਾ ਅੱਗੇ ਨਹੀਂ ਤੁਰੀ, ਪਰ ਜ਼ਰੂਰੀ ਹੈ। ਹਰ ਇੱਕ ਚੀਜ਼ ਦਾ ਆਪਣਾ ਸਥਾਨ ਹੈ। ਗੁਰਬਾਣੀ ਜੀਵਨ ਦੀ ਅਵਸਥਾ ਨੂੰ ਅੱਗੇ ਤੁਰ ਰਹੀ ਹੈ। ਗੁਰੂ ਕਹਿੰਦੇ ਨੇ ਗਾਵਣਾ ਸੁਣਨਾ ਆਰੰਭ ਹੈ, ਪਰ ਅਗਲੀ ਗੱਲ ਵੀ ਸੁਣ ਲੈ। ਗਾਵੀਏ ਸੁਣੀਏ, ਹੁਣ ਅਗਲੀ ਮੰਜ਼ਿਲ, ਮਨ ਰੱਖੀਏ ਵਹਾ। ਜੋ ਕੁਝ ਗਾਵਣਾ ਤੇ ਸੁਣਨਾ ਉਹਦਾ ਜਿਹੜਾ ਭਾਵ ਹੈ ਉਹਨੂੰ ਮਨ ਵਿੱਚ ਟਿਕਾ, ਕਿਉਂਕਿ ਮਨ ਵਿੱਚ ਹਨ ਵਿਚਾਰ ਦੇ, ਤੇਰੇ ਵਿਚਾਰਾਂ ਵਿੱਚ ਜਿਸ ਦਿਨ ਉਹਦਾ ਭਾਵ ਟਿਕ ਗਿਆ, ਜੋ ਕੁਝ ਕਹਿ ਰਹੇ ਹਾਂ ਉਹ ਅੰਦਰ ਟਿਕ ਗਿਆ, ਜਿਹੜੇ ਉਹਦੇ ਗੁਣ ਗਾ ਰਹੇ ਹਾਂ ਉਹ ਗੁਣ ਅੰਦਰ ਟਿਕ ਗਏ ਵਿਚਾਰਾਂ ਵਿੱਚ, ਤੇ ਵਿਚਾਰ ਨੇ ਵਿਹਾਰ ਬਣਨਾ। ਜਿਸ ਦੇ ਜਿਹੋ ਜਿਹੇ ਵਿਚਾਰ ਨੇ ਉਹੋ ਜਿਹੇ ਵਿਹਾਰ ਬਣਨਗੇ। ਇਸ ਲਈ ਇਹ ਸਮਝ ਲੈ, ਉਸ ਦਿਨ ਉਸ ਅਕਾਲ ਪੁਰਖ ਦਾ ਜਿਹੜਾ ਭਾਵ ਹੈ ਨਾ ਬਚਨ ਦਾ, ਉਹ ਤੇਰੇ ਜੀਵਨ ਦਾ ਵਿਹਾਰ ਬਣ ਜਾਏਗਾ। ਉਸੇ ਦਾ ਨਾਂ ਹੀ ਹੋਏਗਾ ਕਰਮਾਂ ਦਾ ਨਾਮ ਦਾ ਸਮਾ ਜਾਣਾ, ਨਾਮ ਦਾ ਕਰਮ ਵਿੱਚ ਪ੍ਰਵੇਸ਼ ਕਰ ਜਾਣਾ, ਸ਼ਬਦ ਦਾ ਕਰਮ ਵਿੱਚ ਪ੍ਰਵੇਸ਼ ਕਰ ਜਾਣਾ। ਇਸ ਲਈ ਕੇਵਲ ਗਾਵਣ ਸੁਣਨ ਤੇ ਨਾ ਖਲੋਈ, ਮਤ ਕਿਤੇ ਭਾਈ ਸਾਹਿਬ ਦੇ ਕਹੇ ਵਾਕ ਵਾਂਗੂ ਤੇ ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ। ਇਸ ਤੋਂ ਅੱਗੇ ਤੁਸੀਂ ਉਹ ਹੈ ਜੋ ਗੁਣ ਉਹਦੀ ਸਿਫਤ ਸਲਾਹ ਤੂੰ ਸਮਝਣਾ ਤੇ ਗਾ ਰਿਹਾ, ਉਹਦੇ ਉਹਨਾਂ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇ, ਟਿਕਾਣਾ ਦੇ, ਉਹਨੂੰ ਅੰਦਰ ਵਸਾ। ਗਾਵੀਏ ਸੁਣੀਏ ਮਨ ਰੱਖੀਏ ਵਹਾ। ਤੇ ਜਿਸ ਦਿਨ ਉਹਦੇ ਗੁਣ ਅੰਦਰ ਟਿਕ ਗਏ, ਉਹਨਾਂ ਨੇ ਅੰਦਰ ਥਾਂ ਬਣਾ ਲਈ, ਉਸ ਦਿਨ ਤੇਰੇ ਜੀਵਨ ਦੇ ਘਰ ਵਿੱਚੋਂ ਦੁੱਖ ਕਲੇਸ਼ ਖਤਮ ਹੋ ਜਾਣਗੇ। ਕਿਉਂਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਦੀ ਅਵਸਥਾ ਬਣ ਜਾਏਗੀ। ਹੁਕਮ ਵਿੱਜੂ ਆ ਗਿਆ, ਹੁਣੇ ਤੋਂ ਕਾਈ ਸੀ ਆ ਗਿਆ, ਮੈਂ ਭੂਖ ਸੋਈ ਕਰ ਸੁੱਖਾ ਸੋਗ ਹਰਖ ਨਹੀਂ ਜਾਣੇ ਹੋ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਣਿਓ। ਫਿਰ ਦੁੱਖ ਤੇ ਚਲੇ ਗਏ। ਗੁਰੂ ਕਹਿਣ ਲੱਗੇ ਜਿਸ ਦਿਨ ਉਹਦੇ ਗੁਣਾਂ ਨੂੰ ਉਹਦੇ ਹੁਕਮਾਂ ਨੂੰ ਤੂੰ ਆਪਣੇ ਅੰਦਰ ਥਾਂ ਦੇਵੇਂਗਾ, ਜੀਵਨ ਦੀ ਵਿਚਾਰ ਤੇ ਵਿਚਾਰ ਤੋਂ ਵਿਹਾਰ ਵਿੱਚ ਲੈ ਆਵੇਂਗਾ, ਬਸ ਤੇਰੇ ਜੀਵਨ ਦੇ ਘਰ ਵਿੱਚ ਆਏ। ਖਿਆਲ ਕਰੀ, ਇੱਥੇ ਘਰ ਦਾ ਅਰਥ ਇਹ ਇੱਟਾਂ ਪੱਥਰਾਂ ਦਾ ਬਣਾਇਆ ਹੋਇਆ ਮਕਾਨ ਨਹੀਂ, ਇਹਦੇ ਅੰਦਰ ਤਾਂ ਤੂੰ ਸੁੱਖਾਂ ਦੇ ਬੜੇ ਸਮਾਨ ਇਕੱਠੇ ਕੀਤੇ ਨੇ, ਦਿਨ ਰਾਤ ਬਣ ਰਹੇ ਨੇ, ਹਰ ਦਿਨ ਨਵੀਂ ਵਰਾਇਟੀ ਬਣ ਰਹੀ ਹੈ। ਅੱਗੇ ਨਾਲੋਂ ਮਕਾਨ ਵੱਡੇ ਨੇ, ਪਰ ਮਕਾਨ ਦਾ ਕਮਰੇ ਦਾ ਕੋਈ ਹਿੱਸਾ ਖਾਲੀ ਨਹੀਂ ਜਿੱਥੇ ਕੋਈ ਨਾ ਕੋਈ ਸੁੱਖ ਦਾ ਸਮਾਨ ਨਹੀਂ ਰੱਖਿਆ ਹੋਇਆ। ਪਰ ਕੀ ਤੂੰ ਸੁਖੀ ਹੈ? इस इट्टां पत्थरां दे घर विच सुख दा समान लियाउण नाल सुखी है। सुखी होण लई अगे इन्ना कुछ नहीं सी, हुण ते मनुख दे कदी बैड दे सराहणे वेखो वी तीह तीह पंजाह पंजाह पैकिंग पई है दवाइयां दी, भला मैनूं सुख मिल जाए। फिर भी रोगी है, फिर भी रोगी। इसलिए ख्याल करी इत्थे घर दा अर्थ है जीवन। जे तू जीवन दे घर विच सुख लियाउणा चाहना तो इस जीवन दे अंतरूई भी घर दे विच लै आ प्रभु दा हुक्म, उंदी रजा। इंदे विचों दुख चले जाणगे, जीवन विच सुख प्रवेश कर जाएगा। जे जीवन विच सुख विच प्रवेश करेगा ना, फिर विश्वास रखी फिर चमकार दी गढ़ी विच भी सुख होवेगा, फिर आनंदपुर दे सिंघासन ते भी सुख होवेगा, फिर माछीवाड़े दे जंगल विच भी सुख होवेगा, क्योंकि जीवन विच सुख है। फिर तू जिथे भी होवेगा उत्थे सुखी होवेगा। मैं एक बारस कीती सी कि आनंद आनंद सब को कहे, आनंद गुरु ते जाने। वो भले है, तू आनंद ढूंढना है, आनंद तो गुरु कोल है। वेख जे वो आनंद किसी शहर में रहा हों ना आनंदपुर हो जाता है, जे वह किसी मकान में रहा हों ना आनंदगढ़ हो जाता है, तो जे वो सब कुछ छड़ के माछीवाड़े चला जाता है, उनके को पुछी आनंद अजे भी उनके कोल है, क्योंकि उनके जीवन के घर में है। तो गुरु ने यह गल बाणी में आखी, कह लगे गावीए सुनिए मन रखिए वहा दुख पर हर, दुख पर हर सुख घर ले जा। गावन नाल सुनन नाल मन विच भावना रखन नाल दुख चले जाते हैं, सुख आ जाते हैं। प्रभु नू, रब नू, परमेश्वर नू, भगवान नू गाउणा चाहिए। लो अगले पास एक ख्याल आ गया, गाउण लई दो चीज़ों की लोड़ होंदी। मैं एक गल पहला साझी करना चाहना, गाउण लई दो चीज़ों की लोड़ होंदी है, एक नाद ते एक बेद। नाद तो भाव आवाज, ते बेद तो भाव ओ ग्रंथ जिंदे विच गीत लिखे होंदे ने प्रभु दे भगवान दे, उन्हां नूं असीं वेद ग्रंथ आखने। जदों नाद विचों राग जन्म लैंदा है ते बेद विच बैठा है गीत, उन्हां दोहां नूं मिला के लोग गाउंदे ने। लोग गाउण दा आरंभ कित्थों हुंदा है? दो चीज़ां गाउण लई चाहीदियां, नाद ते बेद। जिंदे कोल नाद नहीं वह भी नहीं गा सकता, आवाज नहीं। गुरु ने बाणी विच आख दिता कंठे बिन कैसे गावन हारी है, जिंदे कोल आवाज ही नहीं, नाद ही नहीं, वह की गाएगा। ते जिंदे कोल गीत ही कोई नहीं, कहने नूं ही कुछ नहीं, वह की गाएगा। इसलिए गाउण लई दो चीज़ां की लोड़ है, नाद दी ते बेद दी। ते गुरु आखदे ने गाउण लई, आरंभ करदे ने गाउण तो, एक सवाल खड़ा हो गया जी, बड़े धर्म स्थान ने जिथे नाद वज रहे ने, नाद वज रहे ने, वेदां दे पाठ हो रहे ने, पढ़े जा रहे ने, ते उन्हां दी अगवाई विच, नाद ते वेद दी अगवाई विच भगवान दे गीत गाए जा रहे ने, भावे ब्रह्मा आख के ब्रह्मा दे गीत गाए जा रहे ने, भावे शिव दे गीत गाए जा रहे ने, भावे विष्णु दे गीत गाए रहे ने, भावे देवियां पार्वती लक्ष्मी दे गीत गाए जा रहे, वो सारे तमीख होंदे ने, नाद भी बज रहे ने, वेद भी पढ़े जा रहे ने, ब्रह्मा विष्णु शिव जी दे मंदिर बने हुए ने, उन्हें विच गीत गाए जा रहे ने, पार्वती ते लक्ष्मी दे गल फुल्लां दी हारां पहना उत्थे नमस्कारां ते गीत गाए जा रहे ने। ये सब ठीक है, ये गाँव का मसला ही है, हो रहा है। गुरु कहन लगे नहीं, मैं इस गल नूं होर स्पष्ट करना चाहना, मैनू वो नाद ते वो वेद नहीं चाहिए जिंदे अगे कई भगवान होन, जिहड़ा एक नालों तोड़ के अनेक नाल जोड़ता हो। मैनू ना वो नाद चाहिए ना मैनू वो वेद चाहिए, क्योंकि मेरे जीवन का आरंभ तो एक तो है। इसलिए अखीर ते आख्या ने सबना गुरा एक दे बुझाई। कहन लगे मैनू वो नाद नहीं चाहिए जिहड़ा कई भगवान का नाद बन जाए, मैनू वो वेद नहीं चाहिए जिहड़ा कई भगवान स्थापित करते हैं। इसलिए मेरे मन विच एक विश्वास है, गुरु दे मुख तो निकलिया होया नाद ही मेरा नाद है। जदों गुरु बोलता है ना, मैनू वो नाद चंगा लगता है। गुरु दी रचना तो, गुरु दे मुख तो निकलिया होया बचन ही मेरा वेद है, वो ही मेरे गीत है। क्यों? क्योंकि मेरे गुरु दे मुख विच एक प्रभु वस रहा है। उन्हें जदों बोलिया सब तो पहला उन्हें एक ही बोलिया, लोगों ने भी बोलिया उन्हों पर उन्होंने ओंकार तो शुरू किया, एक नहीं ना रखिया, क्योंकि उन्होंने एक दा पुजारी नहीं सी बनना, कई भगवान बनाने सन, इसलिए उन्होंने ओम तो आख्या, उन्होंने एक पहला नहीं लाया। पर मेरा गुरु जदों बोलिया उन्हें ओम आखन तो पहला एक आख दिता है। इसलिए मैं समझना मेरा नाद जिहड़ा गुरु बचन करदा, गुरु बोलदा है वह मेरा नाद है। जदों गुरु दे मुख तो बचन निकलदा है वह मेरा वेद है, क्योंकि मेरा प्रभु गुरु दे मुख विच रह रहा है। जदों भी प्रगट हुंदा है गुरु दी रचना तो प्रगट हुंदा है। गुरुमुख नाद गुरुमुख वेद, बस बल्कि इत्थे बस नहीं, गुरु नानक पातशाह जी नहीं, रामकली विच अग्गे जाके इस गल नूं होर खुलासा कर दिता, बड़ा स्पष्ट कर दिता। ते कहन लगे सब नाद वेद गुरबाणी, श्री गुरु ग्रंथ साहिब कहन लगे मेरा होर कोई नाद वेद नहीं, सब नाद वेद गुरबाणी, मन राता सारंग पाणी, रामकली महला पहला। कहन लगे गुरबाणी जेड़ी मेरे गुरु दे मुख तो प्रगट हुई ना, ओही मेरा नाद है, ओही मेरा वेद है। सब नाद वेद गुरबाणी, मन राता सारंग पाणी, गुरुमुख नाद गुरुमुख वेद गुरुमुख रहा समाई। ओ पले ओ, एहो कारण है, क्योंकि मेरा गुरु एक नाल जोड़दा है। मैं किसे होर दी पूजा विच नहीं लगना चाहता, मेरे वास्ते तो विष्णु भी मेरा गुरु है, ब्रह्मा भी मेरा गुरु है, शिवजी भी मेरा गुरु है। मैनू होर गुरु नू छड़ के किसे ब्रह्मा विष्णु शिवजी पार्वती लक्ष्मी दी पूजा दी लोड़ नहीं। बस गुरु नू छड़ के मैं किसे ब्रह्मा विष्णु शिवजी दी या पार्वती लक्ष्मी दी पूजा नहीं करदा, मैनू लोड़ नहीं। मेरा तो सब कुछ दारो मदार जीवन दा, धर्म दी दुनिया दा, मेरी मंजिल दा टिकाणा ते मैनू बाह फड़ के पहुंचाण वाला, अगवाई करन वाला मेरा गुरु है। बस गुरुमुख नाद गुरुमुख वेद गुरुमुख रहा समाई, गुर ईश्वर गुर गोरख बर्मा गुर पार्वती माई, मेरा तो सब कुछ मेरा गुरु है। इसलिए मैं जीवन की राहबरीयत केवल गुरु को मंगना, होर किसी को नहीं मंगना। मैं रब की पछाण भी मंगना तो केवल गुरु को मंगना, मैं किसी होर दर से नहीं जाता। ਇਸੇ ਲਈ ਮੈਂ ਆਪਣਾ ਆਪ ਵੀ ਦਰਮਿਆਨ ਵਿੱਚੋਂ ਹਟਾਉਣਾ ਚਾਹੁੰਦਾ ਅਤੇ ਆਖਣਾ ਚਾਹੁੰਦਾ, ਹੇ ਮੇਰੇ ਸਤਿਗੁਰੂ, ਮੈਂ ਆਪਣੀ ਮਰਜ਼ੀ ਨਾਲ ਆਪਣੀ ਹੋਂ ਵਿੱਚ ਆਪਣੀ ਕਿਸੇ ਚਤਰਾਈ ਸਿਆਣਪ ਨਾਲ ਰੱਬ ਨੂੰ ਪਛਾਣਾ, ਇਹ ਗੱਲ ਗਲਤ ਹੋਵੇਗੀ, ਕਿਉਂਕਿ ਮੇਰੀ ਮਤ ਥੋੜ੍ਹੀ ਹੈ, ਮੈਂ ਉਹਨੂੰ ਪਛਾਣ ਨਹੀਂ ਸਕਾਂਗਾ। ਇਸ ਲਈ ਮੈਂ ਆਪਣੀ ਰਸਨਾ ਤੋਂ ਆਪਣੀ ਮਰਜ਼ੀ ਨਾਲ ਕੋਈ ਗੀਤ ਨਹੀਂ ਗਾਉਣਾ ਚਾਹੁੰਦਾ। ਉਹੋ ਹੀ ਗੀਤ ਗਾਉਣਾ ਚਾਹੁੰਦਾ ਜੋ ਤੂੰ ਦੇਵੇਂ। ਲਓ, ਇਹਦਾ ਨਾਂ ਹੀ ਹੈ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ। ਕਿਉਂਕਿ ਉਸ ਸਾਰੀ ਬੋਲੀ ਵਿੱਚ, ਉਸ ਸਾਰੇ ਵੇਦ ਵਿੱਚ, ਉਸ ਸਾਰੇ ਬਚਨ ਵਿੱਚ ਗੁਰੂ ਨਹੀਂ ਬੈਠਾ, ਉਹਦੀ ਆਪਣੀ ਹੋਂ ਅਤੇ ਆਪਣੀ ਮਤ ਬੈਠੀ ਹੈ। ਅਤੇ ਉਹਦੀ ਆਪਣੀ ਮਤ, ਗੁਰੂ ਦੀ ਮਤ ਬਿਨਾਂ ਕਿਸੇ ਮਨੁੱਖ, ਜਿੰਨਾ ਮਰਜ਼ੀ ਸਿਆਣਾ ਹੋ ਜਾਏ, ਜਿੰਨਾ ਮਰਜ਼ੀ ਵਿਦਵਾਨ ਅਤੇ ਗਿਆਨੀ ਪ੍ਰਚਾਰਕ ਹੋ ਜਾਏ, ਉਹਦੀ ਆਪਣੀ ਮਤ ਮੇਰੇ ਰੱਬ ਦਾ ਅੰਦਾਜ਼ਾ ਨਹੀਂ ਲਗਾ ਸਕਦੀ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਆ, ਤੂੰ ਵੱਡਾ, ਮੈਂ ਤੈਨੂੰ ਜਾਣ ਨਹੀਂ ਸਕਦਾ। ਹਾਂ ਨੀਵੀਂ ਪ੍ਰਭ ਅਤ ਉੱਚਾ, ਬਲਕਿ ਸ਼ਰਤੀ ਕੋ ਰੱਖ ਦਿੱਤੀ, ਕਹਿਣ ਲੱਗੇ ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਕਹਿਣ ਲੱਗੇ ਏਵਡ ਉੱਚਾ ਹੋ ਹੈ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਤੈਨੂੰ ਉਹ ਹੀ ਜਾਣੇ ਜਿਹੜਾ ਤੇਰੇ ਵਰਗਾ ਹੋਵੇ, ਜਿਹੜਾ ਤੇਰੇ ਵਰਗਾ ਹੋਵੇ। ਅਤੇ ਤੈਨੂੰ ਜਾਣਨ ਵਾਲਾ ਕੌਣ ਹੈ, ਇਹ ਵੀ ਫੈਸਲਾ ਬਾਣੀ ਨੇ ਦਿੱਤਾ। ਕਹਿਣ ਲੱਗੇ ਸੱਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਰਨਾ, ਹਰ ਕੀ ਫੈਸਲਾ ਦਿੱਤਾ ਨਾਲ ਨਾਲ। ਅਤੇ ਜਿਹੜਾ ਸਤਿਪੁਰਖ ਨੂੰ ਜਾਣਦਾ ਹੈ ਉਹ ਉਹਦੇ ਵਰਗਾ, ਇਹ ਵੱਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ, ਉਹਦੇ ਬਰਾਬਰ ਦਾ, ਉੱਥੇ ਬਰਾਬਰ ਖਲੋਤਾ, ਉਹਦੇ ਬਰਾਬਰ ਹੁੰਦਾ ਆਸਣ, ਉੱਥੇ ਬੈਠਾ, ਅਭੇਦ ਹੈ, ਵੱਖਰਾ ਨਹੀਂ। ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ, ਅਭੇਦ ਹੈ। ਇਸ ਲਈ ਦੁਨੀਆਂ ਦੇ ਲੋਕੋ, ਮੈਂ ਗਾਉਣ ਲਈ ਕੋਈ ਨਾਦ ਵੀ ਬਾਹਰੋਂ ਨਹੀਂ ਮੰਗਦਾ, ਕੋਈ ਵੇਦ ਵੀ ਬਾਹਰੋਂ ਨਹੀਂ ਮੰਗਦਾ। ਕਿਸੇ ਹੋਰ ਨਾਦ ਵੇਦ ਦੀ ਅਗਵਾਈ ਵਿੱਚ ਮੈਂ ਬ੍ਰਹਮ ਦੇ, ਪ੍ਰਭੂ ਦੇ ਗੁਣ ਵੀ ਨਹੀਂ ਗਾਉਣਾ ਚਾਹੁੰਦਾ। ਉਹਦੇ ਗਾਉਣ ਲਈ, ਉਹਦੀ ਸਿਫਤ ਸਲਾਹ ਕਰਨ ਲਈ, ਉਹਦੇ ਗੀਤ ਗਾਉਣ ਲਈ ਵੀ ਮੈਨੂੰ ਆਪਣੇ ਗੁਰੂ ਦੇ ਨਾਦ ਦੀ ਲੋੜ ਹੈ, ਗੁਰੂ ਦੇ ਵੇਦ ਦੀ ਲੋੜ ਹੈ। ਉਹ ਹੈ ਸਭ ਨਾਦ ਵੇਦ ਗੁਰਬਾਣੀ, ਫੈਸਲੇ ਕੇ ਨਿਕਲੀ ਅਸੀਂ। ਉਹ ਹੈ ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ। ਇਸ ਲਈ ਗੁਰਬਾਣੀ ਹੀ ਮੇਰਾ ਨਾਦ ਹੈ, ਗੁਰਬਾਣੀ ਹੀ ਮੇਰਾ ਵੇਦ ਹੈ। ਮੈਂ ਗੁਰੂ ਅੱਗੇ ਹੀ ਅਰਜ਼ ਕਰਨਾ, ਹੇ ਮੇਰੇ ਸਤਿਗੁਰੂ, ਮੈਂ ਆਪਣੀ ਸਿਆਣਪ ਅਤੇ ਚਤਰਾਈ ਨਾਲ ਉਹਦੇ ਗੀਤ ਗਾਣਾ ਚਾਹਾਂ, ਨਹੀਂ ਗਾ ਸਕਾਂਗਾ ਜੇ ਹੋਂ ਜਾਣਾ ਆਖਾਂ ਨਾਹੀਂ। ਜੇ ਮੈਂ ਆਖਾਂ ਵੀ ਮੈਂ ਉਹਦੇ ਗੀਤ ਗਾ ਲਵਾਂ ਅਤੇ ਉਹਨੂੰ ਬੁੱਝ ਲਵਾਂ, ਉਹਨੂੰ ਪਛਾਣ ਲਵਾਂ, ਇਹ ਗੱਲ ਨਾਮੁਮਕਿਨ ਹੈ। ਉਹ ਬੜਾ ਵੱਡਾ ਹੈ, ਮੇਰੀ ਮਤ ਬਹੁਤ ਥੋੜ੍ਹੀ ਹੈ। ਜੇ ਹੋਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਇਹਦੇ ਸਪਸ਼ਟ ਨਾਦ ਵੀ ਪੂਰਾ ਹੋ ਰਿਹਾ ਹੈ, ਵੇਦ ਵੀ ਪੂਰਾ ਹੋ ਰਿਹਾ ਹੈ। ਲੋੜ ਹੈ ਨਾਦ ਵੇਦ ਦੀ। ਇਹੋ ਕਾਰਨ ਹੈ ਜੇ ਨਾਦ ਵੇਦ ਗੁਰੂ ਦਾ ਛੱਡ ਕੇ ਕੋਈ ਕਿਸੇ ਆਪਣੇ ਨਾਦ ਵੇਦ 'ਤੇ ਭਰੋਸਾ ਰੱਖ ਕੇ ਪ੍ਰਭੂ ਦੇ ਗੀਤ ਵੀ ਗਾਈ ਜਾਣ ਨਾ, ਫਿਰ ਵੀ ਪ੍ਰਵਾਨ ਨਹੀਂ ਹੁੰਦਾ। ਲਓ ਇਹ ਗੱਲ ਸਾਬਤ ਕਰਦੀ ਹੈ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਿਨਾਂ ਕੱਚੀ ਧਾਰਨਾ ਅਤੇ ਕੱਚੀ ਬਾਣੀ ਨਹੀਂ ਪੜ੍ਹਨੀ। ਹੁਣ ਰਾਗਨਾਥ ਵੇਦ ਤਾਂ ਹੈ, ਆਪਾਂ ਰੋਜ਼ ਸ਼੍ਰੀ ਆਸਾ ਜੀ ਦੀ ਵਾਰ ਅੰਦਰ ਕਿੱਡਾ ਸਪਸ਼ਟ ਹੈ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਬਾਤ, ਉੱਥੇ ਵੀ ਤਿੰਨੋਂ ਲਫ਼ਜ਼ ਇਕੱਠੇ ਨੇ, ਕੋਈ ਲੁਕਾ ਤੇ ਨਹੀਂ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਬਾਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਰੱਬ ਨਹੀਂ ਰੀਝਦਾ, ਪ੍ਰਭੂ ਪ੍ਰਸੰਨ ਨਹੀਂ ਹੁੰਦਾ। ਉਹ ਕਹਿੰਦਾ ਤੇਰੀ ਜ਼ਬਾਨ ਛੋਟੀ ਹੈ, ਤੇਰੀ ਮਤ ਛੋਟੀ ਹੈ, ਤੂੰ ਮੈਨੂੰ ਛੋਟਾ ਕਰ ਰਿਹਾ, ਤੂੰ ਮੇਰੇ ਅੰਦਾਜ਼ੇ ਹੋਰ ਲਾਈ ਬੈਠਾ, ਤੂੰ ਮੈਨੂੰ ਜਿਸਮ ਦੇ ਸਰੀਰ ਵਿੱਚ ਕੈਦ ਕਰਕੇ ਰੱਖਣਾ ਚਾਹੁੰਦਾ, ਤੂੰ ਤਾਂ ਮੈਨੂੰ ਗੁਲਾਮ ਕਰ ਰਿਹਾ।
तू तो माया का रूप बना के मैनू अंधेरा बनाना चाहना है। तेरे अंदाजे तो यो ही ने, जिथों तक तेरी पहुंच है तू उथे ही मेरा अंदाजा लगाना है। तेरे अंदर कपट है, तेरे अंदर जे तेरी विचारधारा में करप्शन है, तू मैनू भी करप्ट बनाना। पिछले दिन मैं अर्ज की एक ख्याल करो, मनुख जो कुछ है रब दे भी ऐसे अंदाजे लगाते, रब दे भी ऐसे लगाते। मैं अपना असूल छड़ देना, अपना सिद्धांत ते अपने गुण छड़ देना, क्योंकि मैनू कितों कुछ मिलता होवे। असी आखने खोरे रब अगे भी इन्ना कुछ भेट कर देिए ते ओ अपने असूल छड़ देवेगा। ये नहीं वेखेगा भी एक कमाई कितों करके लिया है, भावें पराया हक मारिया हो, भावें चोरी करके ठगी करके लिया हो, कड़ा प्रसाद कराने नाल रब प्रसन्न हो जाएगा। मेरे वर्गा भी होया, मैं वेखना कि मैनू किन्ना हिस्सा मिल गया, कोई खरे रब भी इस तरह का कृपा। मनुख अपने अंदर जो होंगे ना वो ही रब का चित्रण करता है, जिन्ना अंतर कपट विकार है। जे साडे अंदर कपट विकार ने तो असी उ अंदाजा रब से ला लीए, कि वड्डा गुना है। गुरु कहते ने इसे लिए मैं अपनी सोच से निर्भर नहीं करता, जे हो जाना आखन है कहना कथन ना जाई। मेरे कहने नालों ने कथया नहीं जाना, क्योंकि मेरी बिरती मेरी अवस्था नहीं भी वो बहुत वड्डा है। जे हो जाना आखना ही कहना कथन ना जाई, कहना कथन ना जाई। इसलिए अर्ज करना है सतगुरु मेरा नाद बेद तू गुरा एक दे बुझाई। मैं अपनी होते अपनी समझ ते अपनी विद्या ते अपनी चतराई ते मान नहीं करता कि मैं उन्हूं गा सकना, मैं उन्हूं पछाण सकना। कहन लगे गुरा एक दे बुझाई, हे गुरा तू मैनू ओ एक जेड़ा सा ओम तू पहला तू लिखे है। लो ऐसे रुकना है, इंदा मतलब गुरु तो ये आख रहा है मैनू एक बुझा दे, ते लिख भी सब तो पहला एक रहा है। असी फिर दर दर ते भटकते फिरने, इंदा मतलब श्री गुरु ग्रंथ साहब अगे मत्था टेकने, अजे श्री गुरु ग्रंथ साहब का आरंभ एक भी नहीं पढ़े, पूरा मूल मंत्र पढ़ना तो अगली गल है, पूरा जप जी समझना तो अगली गल है, धारण करना तो अगली गल है, अजे तो असी एक भी नहीं बुझिया, बहुत पिछे खलोते हैं। जे भला असी एक बुझ लिया हो ते गुरु को बुझ लिया हो, गुरु ने बाणी अंदर अगे जाके आख्या मन तन अंतर एक प्रभ राता, मन तन अंतर एक प्रभ राता। किवें गुरु प्रसाद, गल तो सारी गुरु प्रसाद तो चली हुई है, इसलिए तो जप शुरू है। मन तन अंतर एक प्रभ राता, मन तन दे अंदर एक प्रभु टिक गया है। पर किवें टिके है, क्योंकि गुर प्रसाद नानक एक जाता। गुर प्रसाद ने मैनू इको ही तो दसिया, बाकी तो सारा उस एक दा फैलाओ है। अनक विस्थार एक ते भय, बाकी जिन्ना विस्थार है जिन्ना फैलाओ है उस एक दा। इसलिए एक नू जान लेना ही मूल नू जान लेना है। ते गुरु कहिंदे ने गुर प्रसाद नानक एक जाता। हुण असी सोचिए समझिए ते फैसला करिए कि असी गुरु नू मत्थे टेके ने जां एक ही जान लिया है। आरंभ है श्री गुरु ग्रंथ साहिब दा, आरंभ है पहला हिंसा है, ਓਂਗ ਤੂੰ ਸ਼ੁਰੂ ਨਹੀਂ ਕੀਤਾ, ਇੱਕ ਤੂੰ ਸ਼ੁਰੂ ਕੀਤਾ। ਅਤੇ ਜੇ ਭਲਾ ਅਸੀਂ ਇੱਕ ਨੂੰ ਜਾਣ ਲੈਂਦੇ, ਇੱਕ ਨੂੰ ਸਮਝ ਲੈਂਦੇ, ਪਹਿਲੇ ਅੱਖਰ ਨਾਲ ਪਹਿਲੇ ਹਿੰਸੇ ਨਾਲ ਹੀ ਜੁੜ ਜਾਂਦੇ, ਅਸੀਂ ਦਰ ਦਰ 'ਤੇ ਨਾ ਭਟਕਦੇ। ਅੱਜ ਅਸੀਂ ਭੇਖਧਾਰੀਆਂ ਦੇ ਡੇਰਿਆਂ 'ਤੇ ਜਾ ਕੇ ਮੱਥੇ ਰਗੜ ਰਗੜ ਆਪਣੀਆਂ ਮੰਗਾਂ ਉਹਨਾਂ ਕੋਲੋਂ ਨਾ ਮੰਗਦੇ, ਜੇ ਸਾਨੂੰ ਉਸ ਇੱਕ 'ਤੇ ਵਿਸ਼ਵਾਸ ਹੋ ਜਾਂਦਾ, ਦਿੰਦਾ ਦੇ ਲੈਂਦੇ ਥੱਕ ਪਏ ਜੁਗਾ ਜੁਗੰਤਰ ਖਾਹੀ ਖਾਹੇ। ਅਸੀਂ ਇੱਕ ਦੇਖਿਆ, ਇੱਕ ਪੜ੍ਹਿਆ, ਇੱਕ ਗਾਵਿਆ, ਇੱਕ ਨੂੰ ਮੱਥੇ ਟੇਕੇ ਨੇ, ਇੱਕ ਨੂੰ ਜਾਣਿਆ ਨਹੀਂ। ਅਤੇ ਗੁਰੂ ਇਹੋ ਫੈਸਲਾ ਮੰਗਦਾ, ਕਹਿੰਦਾ ਹੇ ਸਤਿਗੁਰੂ ਮੈਂ ਆਪਣੀ ਮਰਜ਼ੀ ਨਾਲ ਉਸ ਇੱਕ ਨੂੰ ਨਹੀਂ ਜਾਣ ਸਕਦਾ, ਤੂੰ ਰਹਿਮਤ ਕਰ। ਆਓ ਇਹੀ ਅਰਦਾਸ ਕਰੀਏ, ਤੂੰ ਰਹਿਮਤ ਕਰ। ਜਿਹੜਾ ਓਮ ਤੂੰ ਪਹਿਲਾਂ ਤੂੰ ਇੱਕ ਲਿਖ ਦਿੱਤਾ ਨਾ, ਜਿਸ ਇੱਕ ਦੇ ਪੁਜਾਰੀ ਹੋਣ ਤੋਂ ਬਾਅਦ ਕਿਸੇ ਹੋਰ ਵੱਖਰੇ ਵੱਖਰੇ ਭਗਵਾਨ ਦੀ ਦੇਵੀ ਦੇਵਤੇ ਦੀ ਲੋੜ ਕੋਈ ਨਹੀਂ। ਇੱਕ ਵਾਰ ਕੀਤੀ ਸੀ ਬਾਬਾ ਨਾਮਦੇਵ ਜੀ ਦਾ ਸ਼ਬਦ ਕਿੱਡਾ ਸਪਸ਼ਟ ਹੈ, ਕਹਿਣ ਲੱਗੇ ਹਾਂ ਤੋਂ ਇੱਕ ਰਮਈਆ ਲੈ ਹੋ ਆਣ ਦੇਵ ਬਦਲਾਵਣ ਦੇ ਹੋ, ਮੈਨੂੰ ਤਾਂ ਇੱਕ ਰੱਬ ਚਾਹੀਦਾ, ਜਿੰਨੇ ਦੇਵੀ ਦੇਵਤੇ ਨੇ ਮੈਂ ਬਦਲੇ ਵਿੱਚ ਦੇਣ ਲਈ ਤਿਆਰ ਹਾਂ, ਕਦੇ ਕੋਈ ਸੌਦਾ। ਹਾਂ ਤੋਂ ਇੱਕ ਰਮਈਆ ਲੈ ਹੋ ਆਣ ਦੇਵ ਬਦਲਾਵਣ ਦੇ ਹੋ। ਅਤੇ ਗੁਰੂ ਆਖਦੇ ਨੇ ਭਲਿਆ ਮੈਂ ਤਾਂ ਆਰੰਭ ਵਿੱਚ ਹੀ ਇੱਕ ਲਿਖ ਦਿੱਤਾ ਹੈ, ਆਓ ਅਰਦਾਸ ਕਰੀਏ ਗੁਰੂ ਅੱਗੇ। ਸਾਡੀ ਸੂਝ ਫਿਸਲ ਰਹੀ ਹੈ, ਸਾਡੀ ਮੱਤ ਕਨਫਿਊਜ਼ ਹੋ ਰਹੀ ਹੈ, ਹੇ ਸਤਿਗੁਰੂ ਬਖਸ਼ਿਸ਼ ਕਰ। ਉਹ ਜਿਹੜਾ ਓਂਕਾਰ ਤੋਂ ਪਹਿਲਾਂ ਤੂੰ ਏਕਾ ਲਿਖਿਆ ਨਾ, ਮੈਨੂੰ ਉਹ ਏਕਾ ਬੁਝਾ ਦੇ, ਤਾਂ ਕਿ ਉਹ ਏਕਾ ਮੇਰੇ ਅੰਦਰ ਐਸਾ ਵਸੇ, ਮੈਨੂੰ ਵਿਸ਼ਵਾਸ ਹੋ ਜਾਏ ਸਾਰੀ ਦੁਨੀਆ ਦਾ, ਸਾਰੇ ਬ੍ਰਹਿਮੰਡ ਦਾ ਕਰਤਾ ਵੀ ਅਤੇ ਰਾਜ਼ਕ ਵੀ ਉਹ ਹੈ, ਮੇਰੇ ਹਿਰਦੇ ਤੋਂ ਕਦੀ ਦੂਰ ਨਾ ਹੋਵੇ, ਕਦੀ ਵਿਸਰ ਨਾ ਜਾਏ। ਬਸ ਇਹੋ ਹੀ ਲਫਜ਼ ਨੇ ਆਖਰੀ ਕਹਿਣ ਲੱਗਿਆ। ਗੁਰਾ ਇੱਕ ਦੇਹ ਬੁਝਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, 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 ਸੋ ਮੈਂ ਵਿਸਰ ਨਾ ਜਾ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੇ। ਕਹਿਣ ਲੱਗੇ ਮੈਨੂੰ ਮਹਿਸੂਸ ਹੁੰਦਾ ਹੈ, ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲੱਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਿਤ ਹੈ ਪਾਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਝਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹ ਇੱਕ ਨਹੀਂ ਪਛਾਣ ਰਹੇ, ਗੁਰੂ ਬਖਸ਼ਿਸ਼ ਕਰੇ ਸਿੱਖ ਏਕੇ ਨਾਲ ਜੁੜ ਜਾਏ, ਜੀਵਨ ਦਾ ਸੁਖਾਲੇ ਜੀਵਨ ਦਾ ਉਸਰੇ ਹੋਏ ਜੀਵਨ ਦਾ, ਖਿੜੇ ਹੋਏ ਜੀਵਨ ਦਾ ਆਗਾਜ਼ ਸ਼ੁਰੂ ਹੋ ਜਾਏਗਾ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।